ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ 'ਚ ਬੈਠੀ ਕੀਰਤਨ ਦਾ ਰੰਗ ਰੰਗ ਸਮਾਣੀ ਗੁਰੂ ਵਿਸਾਹ ਸਿੰਘ ਜੀ ਫਤਿਹ ਨਾਲ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਊ ਜੀ, ਭਾਈ ਸਾਹਿਬ, ਭਾਈ ਜਸਵੰਤ ਸਿੰਘ ਜੀ ਖੋਜੀ, ਜਿਨ੍ਹਾਂ ਨੇ ਆਪਣੇ ਆਤਮਿਕ ਅਨੁਭਵ ਵਿੱਚੋਂ ਅਲੱਗ ਅਲੱਗ ਵਿਸ਼ੇ ਉੱਪਰ 132 ਲੇਖ ਲਿਖੇ ਹਨ, ਉਹਨਾਂ ਵਿੱਚੋਂ ਸ਼ਬਦ ਵਿਸ਼ੇ ਉੱਪਰ ਭਾਗ 5 ਲੇਖ ਨੰਬਰ 62 ਆਪਣੇ ਨਾਲ ਸਾਂਝ ਕਰਨ ਲੱਗੇ ਹਾਂ। ਬੜੇ ਧਿਆਨ ਔਰ ਇਕਾਗਰਚਿਤ ਹੋ ਕੇ ਸ਼੍ਰਵਣ ਕਰੀਏ, ਕਿਉਂਕਿ ਗੂੜਾ ਵਿਸ਼ਾ ਹੈ ਕਿ ਕਿਵੇਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਤੁੱਟ ਨਾਮ ਸਿਮਰਨ ਦੀ ਕਮਾਈ ਨਾਲ ਜਿਹੜੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਹਨ, ਉਹਨਾਂ ਬਾਰੇ ਇਸ ਵਿੱਚ ਜ਼ਿਕਰ ਹੈ। ਸ਼ਬਦ ਭਾਗ 5, ਸ਼ਰਾਬ ਦੇ 2 ਅੱਡ ਸਰੂਪ ਹਨ। ਸਥੂਲ ਸਰੂਪ ਇੱਕ ਰੰਗ ਬਿਰੰਗਾ ਕੌੜਾ ਕੁਸੈਲਾ ਘੋਲੂਆ ਹੈ। ਦੂਸਰਾ ਸੂਖਮ ਸਰੂਪ, ਜਦ ਸ਼ਰਾਬ ਨੂੰ ਪੀਤਾ ਜਾਏ ਤਾਂ ਇਸਦਾ ਮਨ ਤਨ ਬੁੱਧੀ ਉੱਤੇ ਅਨੋਖਾ ਜਿਹਾ ਅਸਰ ਹੁੰਦਾ ਹੈ, ਜਿਸ ਨੂੰ ਸਰੂਰ ਕਿਹਾ ਜਾਂਦਾ ਹੈ। ਸਰੂਰ ਦੇ ਦੂਜੇ ਸਰੂਪ ਵਿੱਚ ਸ਼ਰਾਬ ਦਾ ਪਹਿਲਾ ਸਰੂਪ ਸਮਾ ਜਾਂਦਾ ਹੈ ਜਾਂ ਅਲੋਪ ਹੋ ਜਾਂਦਾ ਹੈ। ਜੋ ਪਹਿਲਾ ਸਥੂਲ ਸਰੂਪ ਹੈ, ਇਹ ਦੇਖਣ, ਬੋਲਣ, ਸੁਣਨ ਅਤੇ ਕਲਪਨਾ ਤਾਈਂ ਸੀਮਤ ਹੈ। ਅਤੇ ਦੂਸਰਾ ਜੋ ਸੂਖਮ ਸਰੂਪ ਹੈ, ਇਹ ਸਰੀਰਕ, ਮਾਨਸਿਕ ਅਤੇ ਬੋਲਿਆਂ ਵਿੱਚ ਪਰਿਵਰਤ ਹੁੰਦਾ ਹੈ, ਜਿਸ ਦੁਆਰਾ ਕੋਈ ਅਨੋਖੀ ਖੁਸ਼ੀ, ਚਾਓ, ਉਮਾਓ, ਖੇੜਾ, ਫੁਰਤੀ, ਬੇਪਰਵਾਹੀ, ਮਸਤੀ, ਨਸ਼ਈ ਅੱਖਾਂ, ਚਮਕਦਾ ਚਿਹਰਾ, ਥਥਲਾ ਬੋਲ, ਦਲੇਰੀ ਹੋਮੇ ਦਾ ਪ੍ਰਗਟਾਵਾ ਹੁੰਦਾ ਹੈ। ਸ਼ਰਾਬ ਦੇ ਪਹਿਲੇ ਸਰੂਪ ਦਾ ਗਿਆਨ ਇਹ ਫੋਕਾ, ਦਿਮਾਗੀ ਕਲਪਨਾ ਤਾਂ ਸੀਮਤ ਹੈ। ਸਰੀਰ ਦੇ ਅੰਦਰ ਜਾ ਕੇ ਸ਼ਰਾਬ ਦਾ ਸਰੂਪ ਬਿਲਕੁਲ ਬਦਲ ਜਾਂਦਾ ਹੈ ਅਤੇ ਤਨ ਮਨ ਅੰਦਰ ਉਪਜਿਆ ਉੱਪਰ ਦੱਸਿਆ ਅਨੋਖਾ ਸਰੂਰ ਉਪਜਦਾ ਹੈ। ਦੂਸਰੇ ਲਫਜ਼ਾਂ ਵਿੱਚ, ਸ਼ਰਾਬ ਸਾਡੇ ਅੰਦਰ ਜਾ ਕੇ ਸਰੂਰ ਦਾ ਰੂਪ ਧਾਰਨ ਕਰਦੀ ਹੈ। ਜੋ ਸ਼ਰਾਬ ਹੈ ਇਹ ਅੱਖਰਾਂ, ਬੋਲੀ, ਖਿਆਲਾਂ ਤਾਂ ਸੀਮਤ ਹੈ, ਪਰ ਜੋ ਸਰੂਰ ਹੈ ਇਹ ਸਰੀਰ, ਮਨ, ਬੁੱਧੀ ਤੋਂ ਦੇ ਰਗੇ ਰੇਸ਼ੋ ਵਿੱਚ ਧਸ ਵਸ ਰਸ ਕੇ ਮਾਨਸਿਕ ਜੀਵਨ ਦੇ ਹਰ ਪੱਖ ਵਿੱਚ ਆਪਣਾ ਅਲੌਕਿਕ ਜਲਵਾ ਦਿਖਾਉਂਦਾ ਹੈ। ਜਾਂ ਦੂਸਰੇ ਲਫਜ਼ਾਂ ਵਿੱਚ, ਸ਼ਰਾਬ ਦਾ ਸਰੂਰ ਸ਼ਰਾਬ ਦੇ ਅੰਤਰੀਵ ਔਗਣਾਂ ਦਾ ਪ੍ਰਗਟਾਵਾ ਹੈ। ਇਹ ਜੋ ਸ਼ਰਾਬ ਦਾ ਸਰੂਰ ਹੈ ਇਹ ਆਰਜ਼ੀ ਹੈ, ਇਹ ਥੋੜ੍ਹੇ ਚਿਰ ਮਗਰੋਂ ਲਹਿ ਜਾਂਦਾ ਹੈ ਅਤੇ ਫਿਰ ਤੋਟਾ ਪੈਂਦਾ ਹੈ, ਜਿਸ ਨਾਲ ਸ਼ਰਾਬੀ ਦੀ ਹਾਲਤ ਪਹਿਲਾਂ ਉਹਨਾਂ ਨੂੰ ਵੀ ਭੈੜੀ ਹੋ ਜਾਂਦੀ ਹੈ। ਇਸ ਦੇ ਉਲਟ ਸ਼ਬਦ ਜਾਂ ਨਾਮ ਦਾ ਆਤਮਿਕ ਸਰੂਰ ਸਦਾ ਇਕਸਾਰ ਕਾਇਮ ਰਹਿੰਦਾ ਹੈ। ਜੋ ਜਗਿਆਸੂ ਨੂੰ ਨਿਤ ਨਵੇਂ ਰਸ ਰੰਗ ਵਿੱਚ ਮਸਤ ਕਰੀ ਰੱਖਦਾ ਹੈ, ਇਹ ਇਲਾਹੀ ਪ੍ਰਕਾਸ਼ ਰੂਪ ਤਤ ਸ਼ਬਦ ਦੀ ਖੁਮਾਰੀ ਦਿਨ ਰਾਤ ਚੜ੍ਹੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨਮੈ ਲੈ ਜਾਤਾ, ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੇ ਚਿੰਦ। ਹਰ ਰਸ ਪੀਵੇ ਅਲਮਸਤ ਮਤਵਾਰਾ, ਆਨ ਰਸਾ ਸਭ ਹੋਛੇ ਰੇ। ਹਾਂਜੀ, ਅੰਤਰ ਆਤਮੇ ਗੁਰ ਸ਼ਬਦ ਦੇ ਗੱਜਣ ਅਥਵਾ ਪ੍ਰਕਾਸ਼ ਹੋਣ ਨਾਲ ਮਨ, ਤਨ ਅਤੇ ਆਤਮਾ ਵਿੱਚ ਰਸ ਭਿੰਡੀ ਚਰਨਾਹਟ, ਆਨੰਦ ਦੀ ਕੰਬਣੀ, ਆਤਮ ਹਿੰਡੋਲਾ, ਆਤਮ ਰਸ ਦਾ ਵਾਵਰੋਲਾ, ਆਤਮ ਮਹਾਰਸ, ਆਤਮ ਮੌਜ, ਆਤਮ ਲਹਿਰ, ਮਿੱਠੜੀ ਆਤਮਿਕ ਥਰਕੰਬੜੀ, ਮਸਤ ਅਲਮਸਤ ਸਦਾ ਹੁਸ਼ਿਆਰੀ, ਖਰੀ ਖੁਮਾਰੀ, ਚਰਨ ਕਮਲ ਕੀ ਮੌਜ ਸੁਤੇ ਸਿੱਧ ਉਪਜਦੀ ਅਤੇ ਪ੍ਰਵਿਰਤ ਹੁੰਦੀ ਹੈ। ਇਹ ਊਚਮ ਊਚੀ, ਸੂਚਮ ਸੂਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਲਈ ਤਤ ਸ਼ਬਦ ਨੂੰ ਸੁਣਨ, ਬੁੱਝਣ, ਸੀਜਣ, ਚੀਨਣ, ਪਹਿਚਾਨਣ, ਵਿਚਾਰਨ, ਕਮਾਉਣ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ। ਇਸ ਊਚਮ ਊਚੀ, ਸੂਚਮ ਸੂਚੀ ਆਤਮਿਕ ਅਵਸਥਾ ਦੀ ਪ੍ਰਾਪਤੀ ਲਈ ਤਤ ਸ਼ਬਦ ਨੂੰ ਸੁਣਨ, ਬੁੱਝਣ, ਸੀਜਣ, ਚੀਨਣ, ਪਹਿਚਾਨਣ, ਵਿਚਾਰਨ, ਕਮਾਉਣ, ਅਨੁਭਵ ਕਰਨ ਦੀ ਅਤਿਅੰਤ ਲੋੜ ਹੈ। ਅਸੀਂ ਗੁਰਬਾਣੀ ਰੂਪ ਸ਼ਬਦ ਨੂੰ ਆਪਣੇ ਅਸਥੂਲ ਕੰਨਾਂ ਨਾਲ ਹੀ ਸੁਣਨ ਵਿੱਚ ਸੰਤੁਸ਼ਟ ਹਾਂ ਅਤੇ ਇਸੇ ਨੂੰ ਆਤਮਿਕ ਮੰਜ਼ਿਲ ਸਮਝੀ ਬੈਠੇ ਹਾਂ। ਪਰ ਅਸਲ ਵਿੱਚ ਗੁਰਬਾਣੀ ਅਨੁਸਾਰ ਤਤ ਸ਼ਬਦ ਸਿਰਫ ਅੰਦਰਲੇ ਅਨੁਭਵੀ ਸੁਰਤ ਰੂਪੀ ਕੰਨਾਂ ਨਾਲ ਸੁਣਿਆ ਜਾਂ ਅਨੁਭਵ ਕੀਤਾ ਜਾ ਸਕਦਾ ਹੈ। ਉੱਥੇ ਅਨਤ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ। ਪਿਰ ਰਿਸਾਲੂ ਤਾਮਿਲ ਹੈ ਜਾਂ ਗੁਰ ਕਾ ਸ਼ਬਦ ਸੁਣੀ, ਸ਼ਬਦ ਸੁਣੀਏ, ਸ਼ਬਦ ਬੁਝੀਏ, ਸੱਚ ਰਹੇ ਲਿਵਲਾਏ, ਜੀਵਨ ਮੁਕਤ ਜਾਂ ਸ਼ਬਦ ਸੁਣਾਏ। ਜਦ ਤਾਈਂ ਸਾਡੀ ਸੁਰਤੀ ਬਿਰਤੀ ਬਾਹਰਮੁਖੀ ਹੈ, ਅਸੀਂ ਇਹਨਾਂ ਸਰੀਰਕ ਕੰਨਾਂ ਨਾਲ ਸ਼ਬਦ ਅਥਵਾ ਗੁਰਬਾਣੀ ਸੁਣਨੀ ਹੈ। ਪਰ ਜਦ ਸ਼ਬਦ ਸੁਰਤ ਦੇ ਮੇਲ ਦੁਆਰਾ ਸੁਰਤੀ ਅੰਤਰਮੁਖੀ ਹੋ ਜਾਵੇ ਤਾਂ ਅੰਤਰ ਆਤਮੇ ਅਨੁਭਵ ਦੁਆਰਾ ਅਨਧੁਨੀ ਡਿਵਾਈਨ ਮਿਊਜ਼ਿਕ ਸੁਣਾਈ ਦਿੰਦੀ ਹੈ, ਜਿਸ ਨੂੰ ਸ਼ਬਦ ਸੁਣੀ ਨਾਮ ਧੁਨੀ ਅਨਹਦ ਨਾਦ ਅਨਹਦ ਜੁਣਕਾਰ ਅਨਹਦ ਸ਼ਬਦ ਦੱਸਿਆ ਗਿਆ ਹੈ। ਸਾਡੇ ਸਰੀਰਕ ਕੰਨ ਤਾਂ ਸਿਰਫ ਅੱਖਰਾਂ ਵਾਲੀ ਬੋਲੀ ਜਾਂ ਬਾਣੀ ਸੁਣ ਸਕਦੇ ਹਨ, ਪਰ ਆਤਮ ਪ੍ਰਕਾਸ਼ ਰੂਪੀ ਤਤ ਸ਼ਬਦ ਨਾਮ ਧੁਨੀ ਆਦਿ ਨੂੰ ਸੁਣਨ ਤੋਂ ਅਸਮਰੱਥ ਹਨ। ਸੂਰਜ ਚੜ੍ਹਨ ਨਾਲ ਰਾਤ ਦੇ ਹਨੇਰੇ ਦੇ ਸਾਰੇ ਔਗੁਣ ਅਤੇ ਕਲੇਸ਼ ਸਹਿ ਸੁਭਾਏ ਆਪ ਮੁਹਾਰੇ ਹੀ ਅਲੋਪ ਹੋ ਜਾਂਦੇ ਹਨ। ਦੂਜੇ ਪਾਸੇ ਚਾਨਣ ਹੋਣ ਨਾਲ ਸੂਰਜ ਦੀਆਂ ਸਾਰੀਆਂ ਬਰਕਤਾਂ ਆਪਣੇ ਆਪ ਪ੍ਰਾਪਤ ਹੋ ਜਾਂਦੀਆਂ ਹਨ। ਐਨ ਇਸੇ ਤਰ੍ਹਾਂ ਸ਼ਬਦ ਦੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੁਆਰਾ ਜੀਵ ਨੂੰ ਅਨੇਕਾਂ ਸਰੀਰਕ ਮਾਨਸਿਕ ਅਤੇ ਆਤਮਿਕ ਬਰਕਤਾਂ ਸੁਤੇ ਸਿੱਧ ਪ੍ਰਾਪਤ ਹੋ ਜਾਂਦੀਆਂ ਹਨ। ਇਹਨਾਂ ਆਤਮਿਕ ਬਰਕਤਾਂ ਅਤੇ ਬਖਸ਼ਾਂ ਵਿੱਚੋਂ ਕੁਝ ਕੁ ਦੀ ਸੰਖੇਪ ਵਿਚਾਰ ਹੇਠਾਂ ਕੀਤੀ ਜਾਂਦੀ ਹੈ। ਗੁਰਬਾਣੀ ਵਿੱਚ ਹਉਮੈ ਨੇ ਮਾਨਸਿਕ ਦੀਰਘ ਰੋਗ ਦੱਸਿਆ ਗਿਆ ਹੈ। ਹਉਮੈ ਦੀ ਕੋਈ ਹਸਤੀ ਨਹੀਂ ਹੈ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਮਾਇਆ ਦੇ ਅੰਧ ਗੁਬਾਰ ਅਥਵਾ ਅਗਿਆਨਤਾ ਵਿੱਚੋਂ ਹਉਮੈ ਉਪਜਦੀ ਹੈ। ਇਹ ਅਗਿਆਨਤਾ ਰੱਬ ਨੂੰ ਭੁੱਲ ਕੇ ਬੇਮੁਖ ਹੋਣ ਨਾਲ ਉਪਜਦੀ ਹੈ। ਹਉਮੈ ਹੀ ਹੋਰ ਸਾਰੇ ਵਿਖਾਦੀ ਅਨਸਰਾਂ ਦਾ ਮੁੱਢ ਕਾਰਨ ਹੈ। ਇਸ ਲਈ ਇਸ ਨੂੰ ਦੀਰਘ ਰੋਗ ਕਿਹਾ ਹੈ। ਇਹ ਦੀਰਘ ਰੋਗ ਹੀ ਜੀਵ ਦੇ ਸਾਰੇ ਸਰੀਰਕ ਅਤੇ ਮਾਨਸਿਕ ਦੁੱਖ ਕਲੇਸ਼ ਅਤੇ ਬੰਧਨਾਂ ਦਾ ਮੂਲ ਕਾਰਨ ਹੈ। ਦਿਮਾਗੀ ਸਿਆਣਪਾਂ ਕਰਮ ਕਾਂਡਾਂ ਆਦਿ ਨਾਲ ਹਉਮੈ ਦਾ ਤਿਆਗ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਇਸ ਹਉਮੈ ਨੂੰ ਮਾਰਨ ਜਾਂ ਤਿਆਗਣ ਦਾ ਇੱਕੋ ਇੱਕ ਸਾਧਨ ਸ਼ਬਦ ਦਾ ਪ੍ਰਕਾਸ਼ ਅਥਵਾ ਨਾਮ ਦੁਆਰਾ ਹੀ ਦੱਸਿਆ ਗਿਆ ਹੈ। ਹਉਮੈ ਸ਼ਬਦੇ ਹਉਮੈ ਮਾਰੀਏ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇਹ ਨੇ ਕੇਵਲ ਹਉਮੈ ਸ਼ਬਦ ਜਲਾਏ, ਗੁਰ ਸ਼ਬਦੀ ਚੂਕੇ ਅਭਿਮਾਨ, ਗਰੁੜ ਸ਼ਬਦ ਮੁਖ ਪਾਇਆ ਹਉਮੈ ਬਿਖ ਹਰ ਮਾਰੀ, ਹਉਮੈ ਮੇਰਾ ਸ਼ਬਦੇ ਖੋਈ। ਸੋ ਪ੍ਰਭੂ ਨੂੰ ਰਿਝਾਉਣ ਲਈ ਜੀਵ ਨੂੰ ਦੈਵੀ ਗੁਣਾਂ ਦਾ ਸ਼ਿੰਗਾਰ ਕਰਨਾ ਲਾਜ਼ਮੀ ਹੈ ਅਤੇ ਸਾਰੇ ਦੈਵੀ ਗੁਣ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਦੁਆਰਾ ਹੀ ਗ੍ਰਹਿਣ ਕੀਤੇ ਜਾ ਸਕਦੇ ਹਨ। ਮਨ ਤਨ ਸੌਂਪੇ ਕੰਤ ਕੋ ਸ਼ਬਦੇ ਧਰੇ ਪਿਆਰ, ਪਿਰ ਕੇ ਸਹਿਜ ਰਹੇ ਰੰਗਰਾਤੀ ਸ਼ਬਦ ਸਿੰਘਾਰ ਬਣਾ ਬਣਿਆ, ਸੱਚ ਰਤੀਆਂ ਸੁਹਾਗਣੀ ਜਿਨ੍ਹਾਂ ਗੁਰ ਕੈ ਸ਼ਬਦ ਸਿੰਘਾਰ, ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ। ਪਿਛਲੇ ਕੀਤੇ ਕਰਮਾਂ ਅਨੁਸਾਰ ਹਰ ਇੱਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਅਨੇਕਾਂ ਦੁੱਖ ਕਲੇਸ਼ ਭੋਗਣੇ ਪੈਂਦੇ ਹਨ, ਪਰ ਸਧਾਰਨ ਮਨੁੱਖ ਇਹਨਾਂ ਦੁੱਖਾਂ ਤੋਂ ਬਹੁਤ ਛੇਤੀ ਪਰੇਸ਼ਾਨ ਹੋ ਕੇ ਬੇਚੈਨ ਹੋ ਜਾਂਦਾ ਹੈ। ਕੇਤਿਆਂ ਦੂਖ ਭੂਗ ਸਦ ਮਾਰ ਇਹ ਬੇਦਾ ਤੇਰੀ ਦਾਤਾਰ ਅਨੁਸਾਰ। ਅਸਲ ਵਿੱਚ ਇਹ ਦੁੱਖ ਅਤੇ ਭੁੱਖ ਇਹ ਦਵਾਈ ਦੇ ਰੂਪ ਵਿੱਚ ਮਨੁੱਖ ਲਈ ਕਲਿਆਣਕਾਰੀ ਸਾਬਤ ਹੁੰਦੇ ਹਨ। ਅਸਲ ਵਿੱਚ ਦੁੱਖ ਭੁੱਖ ਦਵਾਈ ਦੇ ਰੂਪ ਵਿੱਚ ਮਨੁੱਖ ਲਈ ਕਲਿਆਣਕਾਰੀ ਸਾਬਤ ਹੁੰਦੇ ਹਨ। ਇਸ ਸੱਚਾਈ ਜਾਂ ਰਮਜ਼ ਨੂੰ ਗੁਰਸ਼ਬਦ ਦੀ ਕਮਾਈ ਦੁਆਰਾ ਹੀ ਬੁੱਝਿਆ ਜਾ ਸਕਦਾ ਹੈ। ਤੂੰ ਕਰੇ ਸੋ ਸੱਚੇ ਭਲਾ ਹੈ ਗੁਰਸ਼ਬਦ ਬੁਝਾਈ, ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਪਾਏ। ਹਰ ਮਨੁੱਖ ਕੋਈ ਨਾ ਕੋਈ ਪਰਿਵਾਰਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਮੋਹ ਦੀ ਦਲਦਲ ਵਿੱਚ ਫਸਿਆ ਹੋਇਆ ਹੈ। ਮੂੰਹ ਮਾਇਆ ਦੇ ਬੰਧਨ ਕੇਵਲ ਪ੍ਰਭੂ ਬੈਰਾਗ ਹੀ ਤੋੜ ਸਕਦਾ ਹੈ। ਇਹ ਬੈਰਾਗ ਸ਼ਬਦ ਦੀ ਕਮਾਈ ਦੁਆਰਾ ਹੀ ਉਪਜਦਾ ਹੈ। ਗੁਰਮਤੀ ਮਨ ਨਿਜ ਘਰ ਵਸਿਆ ਸੱਚਾ ਸ਼ਬਦ ਬੈਰਾਗੋ ਰਾਮ। ਜੋ ਸ਼ਬਦ ਰਾਹ ਤੇ ਮਹਾਂ ਬੈਰਾਗੀ ਸੋ ਸਤ ਸ਼ਬਦੇ ਲਾਹਾ ਏ, ਸ਼ਬਦ ਰਤੇ ਪੂਰੇ ਬੈਰਾਗੀ। ਹਰ ਜੀਵ ਆਪਣੀ ਵਡਿਆਈ ਲੋਚਦਾ ਹੈ, ਜਿਸ ਲਈ ਉਹ ਅਨੇਕਾਂ ਧਾਰਮਿਕ ਕਰਮ ਕਾਂਡਾਂ ਜਾਂ ਧਨ ਜੋਬਨ ਦਾ ਸਹਾਰਾ ਲੈਂਦਾ ਹੈ। ਪਰ ਇਹ ਦੁਨਿਆਵੀ ਵਡਿਆਈ ਕੂੜੀ ਹੈ ਜੋ ਛੇਤੀ ਉੜ ਜਾਂਦੀ ਹੈ। ਅਸਲ ਵਿੱਚ ਸਾਧ ਸੰਗਤ ਵਿੱਚ ਸ਼ਬਦ ਦੀ ਕਮਾਈ ਦੁਆਰਾ ਹੀ ਨਾਮ ਦੀ ਵਡਿਆਈ ਅਤੇ ਦਰਗਾਹ ਵਿੱਚ ਸੱਚੀ ਪਤ ਜਾਂ ਇੱਜ਼ਤ ਪ੍ਰਾਪਤ ਹੁੰਦੀ ਹੈ। ਸੱਚੇ ਸ਼ਬਦ ਸੱਚੀ ਪਤ ਹੋਈ, ਨਾਨਕ ਸਹਿਜ ਮਿਲੇ ਜਗ ਜੀਵਨ ਗੁਰਸ਼ਬਦੀ ਪਤ ਪਾਏਂਦਾ। ਸੱਚੇ ਸ਼ਬਦ ਪਤ ਉਪਜੇ ਸੱਚੇ ਸੱਚਾ ਨਾਉ। ਸਾਰੇ ਜੀਵਾਂ ਦਾ ਹਰ ਕੰਮ, ਉੱਦਮ, ਰੀਝ, ਉਤਸ਼ਾਹ, ਧਿਆਨ ਇਹ ਧਨ ਜੋਬਨ ਅਤੇ ਮੈਂ ਮੇਰੀ ਦੀ ਪਰਿਕਰਮਾ ਕਰਦਾ ਹੈ, ਜਿਸ ਕਾਰਨ ਉਹ ਸੁਤੇ ਸਿੱਧ ਮੈਂ ਮੇਰੀ ਵਿੱਚ ਗਲਤਾਨ ਹੋ ਕੇ ਮਾਇਆ ਵਿੱਚ ਲਿਵਲੀਨ ਹੁੰਦੇ ਹਨ। ਐਨ ਇਸੇ ਤਰ੍ਹਾਂ ਗੁਰਮੁਖ ਜਨ ਗੁਰਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ ਅਤੇ ਮਾਇਆ ਤੋਂ ਅਲਿਪਤ ਰਹਿੰਦੇ ਹਨ। ਗੁਰ ਕੈ ਸ਼ਬਦ ਸੱਚ ਲਿਵਲਾਏ, ਸੱਚਾ ਸ਼ਬਦ ਰਵੇ ਘੱਟ ਅੰਤਰ ਸੱਚੇ ਸਿਉਂ ਲਿਵਲਾਈ। ਗੁਰ ਕੈ ਸ਼ਬਦ ਏਕ ਲਿਵਲਾਗੀ ਤੇਰੇ ਨਾਮ ਰਤੇ ਤ੍ਰਿਪਤਾਸੀ। ਸਦਾ ਅਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉਂ ਚਿਤ ਲਾਏ ਦਾ। ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵਲਾਏ। ਸੰਸਾਰਕ ਅਗਨ ਸੋਗ ਸਾਗਰ ਅਥਵਾ ਮਾਇਕੀ ਦਲ ਵਿੱਚੋਂ ਕੇਵਲ ਰੱਬੀ ਪ੍ਰੇਮ ਹੀ ਜੀਵ ਨੂੰ ਕੱਢ ਸਕਦਾ ਹੈ। ਇਹ ਰੱਬੀ ਪਿਆਰ ਗੁਰਮੁਖ ਪਿਆਰਿਆ ਅਥਵਾ ਸਾਧ ਸੰਗਤ ਵਿਚਰਦਿਆਂ ਹੋਇਆ ਸ਼ਬਦ ਸੁਰ ਦੀ ਕਮਾਈ ਦੁਆਰਾ ਹੀ ਉਪਜ ਸਕਦਾ ਹੈ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ। ਜਿਸ ਨੂੰ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿਜ ਸੁਭਾਏ। ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ, ਪ੍ਰੇਮ ਪਦਾਰਥ ਜਿਨ ਘੱਟ ਵਸਿਆ ਸਹਿਜੇ ਰਹੇ ਸਮਾਈ। ਸ਼ਬਦ ਰਤੇ ਸੇ ਰੰਗ ਚਰੂਲੇ ਰਾਤੇ ਸਹਿਜ ਸੁਭਾਈ। ਸੱਚੇ ਸ਼ਬਦ ਮਨ ਮਾਰਿਆ ਐਨਿਸ ਨਾਮ ਪਿਆਰ, ਗੁਰ ਕੈ ਸ਼ਬਦ ਸਲਾਈਏ ਅੰਤਰ ਪ੍ਰੇਮ ਪਿਆਰ। ਪ੍ਰਭੂ ਗੁਣਾਂ ਦਾ ਸਾਗਰ ਹੈ, ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਨ ਨਾਲ ਜਗਿਆਸੂ ਖੁਦ ਇਲਾਹੀ ਗੁਣਾਂ ਦੀ ਖਾਣ ਬਣ ਜਾਂਦਾ ਹੈ। ਹਰ ਕੇ ਚਰਨ ਅਰਾਧੀਏ ਗੁਰਸ਼ਬਦ ਰਤਨਾਗਰ। ਤੂੰ ਗੁਣਦਾਤਾ ਸ਼ਬਦ ਪਛਾਤਾ ਗੁਣ ਕਹਿ ਗੁਣੀ ਸਮਾਏ। ਗੁਰ ਤੇ ਸ਼ਾਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ। ਸੋ ਸ਼ਬਦ ਦੀ ਕਮਾਈ ਦੁਆਰਾ ਇਹ ਨਿਕੰਮੀ ਅਤੇ ਵਿਕਾਰੀ ਦੇਹੀ ਕੰਚਨ ਸੋਨੇ ਦੀ ਨਿਆਈ ਨਿਰਮਲ, ਕੀਮਤੀ ਅਤੇ ਸੁੰਦਰ ਬਣ ਜਾਂਦੀ ਹੈ। ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟ ਅਪਾਰ, ਕਾਇਆ ਕੰਚਨ ਸ਼ਬਦ ਵਿਚਾਰਾ। ਸ਼ਬਦ ਦੀ ਕਮਾਈ ਦੁਆਰਾ ਹੀ ਸੂਖਮ ਅਤੇ ਅਦਿਸ਼ਟ ਪ੍ਰਭੂ ਦੀ ਹੋਂਦ ਜਾਂ ਹਸਤੀ ਉੱਤੇ ਜਗਿਆਸੂ ਦਾ ਮਨ ਪਚੀਜਦਾ ਅਤੇ ਮੰਦਾ ਹੈ। ਸ਼ਬਦ ਭਤੀਜੇ ਅਲਖ ਅਪੇਵਾ, ਇਹ ਮਨ ਭੀਜੇ ਸ਼ਬਦ ਭਤੀਜੇ। ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਣੇ, ਗੁਰ ਸ਼ਬਦੇ ਮਨ ਮਾਨਿਆ ਅਭਤੀਜ ਪਤੀਣਾ। ਮਨ ਅਤਿਅੰਤ ਚੰਚਲ ਅਤੇ ਅਸਾਧ ਹੈ, ਇਸ ਨੂੰ ਸ਼ਬਦ ਦੀ ਕਮਾਈ ਦੁਆਰਾ ਹੀ ਸਾਧਿਆ ਜਾ ਸਕਦਾ ਹੈ ਅਤੇ ਸ਼ਾਂਤੀ ਆ ਸਕਦੀ ਹੈ। ਨਾਨਕ ਦਿਸ਼ਟ ਦੀਰਘ ਸੁਖ ਪਾਵੇ ਗੁਰ ਸ਼ਬਦੀ ਮਨ ਧੀਰਾ। ਗੁਰ ਸ਼ਬਦੀ ਵੇਖ ਵਿਕਸਿਆ ਅੰਤਰ ਸ਼ਾਂਤ ਆਈ, ਬੰਧਨ ਤੋੜੇ ਮੁਕਤ ਕਰ ਰਹਿ ਗੁਰ ਸ਼ਬਦੀ ਅਸਥਿਰ ਕਰ ਬਹਿ। ਮਾਇਕੀ ਭਰਮ ਭੁਲਾਵੇ ਕਾਰਨ ਜੀਵ ਆਪਣੀ ਸੀਮਤ ਬੁੱਧੀ ਨਾਲ ਸਿਆਣਪਾਂ ਘੋਟ ਕੇ ਸੁੱਖ ਦੀ ਪ੍ਰਾਪਤੀ ਲਈ ਉੱਦਮ ਕਰਦਾ ਹੈ, ਪਰ ਉਲਟਾ ਕਰਮਬੱਧ ਹੋ ਕੇ ਦੁੱਖ ਭੋਗਦਾ ਹੈ ਅਤੇ ਜਮਾਂ ਦੇ ਵੱਸ ਪੈਂਦਾ ਹੈ। ਪਰ ਜੇ ਜੀਵ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਦੀ ਕਮਾਈ ਕਰੇ ਤਾਂ ਉਸਨੂੰ ਵਿਵੇਕ ਬੁੱਧੀ ਅਥਵਾ ਅਨੁਭਵੀ ਗਿਆਨ ਜਾਂ ਆਤਮਿਕ ਸੋਝੀ ਹੋ ਜਾਂਦੀ ਹੈ, ਜਿਸ ਦੁਆਰਾ ਉਸਨੂੰ ਸਹੀ ਆਤਮਿਕ ਜੀਵਨ ਸੇਧ ਮਿਲਦੀ ਹੈ। ਇਸ ਤਰ੍ਹਾਂ ਉਹ ਜਗਿਆਸੂ ਗੁਰੂ ਘਰ ਵਿੱਚ ਵਡਾਂਸ ਬਣ ਜਾਂਦਾ ਹੈ। ਮਨ ਮੋਤੀ ਸਾਲ ਹੈ, ਗੁਰ ਸ਼ਬਦੀ ਜਿਤ ਹੀਰਾ ਪਰਖ ਲਈ ਜੈ। ਜਾ ਖੋਟੋ ਸੱਚ ਨਿਰਮਲੋ ਗੁਰ ਸ਼ਬਦੀ ਵਿਚਾਰ, ਤੇ ਨਰ ਵਿਰਲੇ ਜਾਣੇ ਜਿਨ ਅੰਤਰ ਗਿਆਨ ਮੁਰਾਰ। ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰਧਾਰ। ਗੁਰਮੁਖ ਵੰਸੀ ਵੰਸ ਹੰਸ, ਸ਼ਬਦ ਸੁਰਤ ਗੁਰਮੁਖ ਅਡੋਲਾ, ਖੀਰੋ ਨੀਰ ਨਿਕਾਲਦੇ ਗੁਰਮੁਖ ਗਿਆਨ ਧਿਆਨ ਨਿਰੋਲਾ। ਭਾਉ ਭਗਤ ਉਪਦੇਸ਼ ਕਰ, ਸਾਧ ਸੰਗਤ ਸੱਚ ਖੰਡ ਵਸਾਏ, ਮਾਨ ਸਰੋਵਰ ਪਰਮਹੰਸ ਗੁਰਮੁਖ ਸ਼ਬਦ ਸੁਰਤ ਲਿਵਲਾਏ। ਫਿਰ ਧਨ ਕਾ ਇੱਕ ਹੀ ਸੰਗਵਾਸਾ ਅਨੁਸਾਰ, ਜੀਵ ਰੂਪ ਆਤਮਾ ਅਤੇ ਪਰਮਾਤਮਾ ਹਿਰਦੇ ਰੂਪੀ ਸੇਜ 'ਤੇ ਅੱਠੇ ਪੈਰ ਇਕੱਠੇ ਰਹਿੰਦੇ ਹਨ, ਪਰ ਮਾਇਕੀ ਫੁਰਨਿਆਂ ਅਤੇ ਵਿਕਾਰਾਂ ਦੁਆਰਾ ਪਤੀ ਪਰਮਾਤਮਾ ਵਿਸਰਿਆ ਰਹਿੰਦਾ ਹੈ। ਸਾਧ ਸੰਗਤ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਨ ਨਾਲ ਪਤੀ ਪਰਮਾਤਮਾ ਦੀ ਯਾਦ ਹਿਰਦੇ ਵਿੱਚ ਵਸਦੀ ਹੈ। ਇਸ ਤਰ੍ਹਾਂ ਲਗਾਤਾਰ ਪ੍ਰੇਮ ਭਰੀ ਯਾਦ ਜਾਂ ਸਿਮਰਨ ਦੁਆਰਾ ਧਨ ਪਿਰਕ ਦਾ ਅੰਤਰ ਆਤਮੇ ਮੇਲ ਹੁੰਦਾ ਹੈ। ਗੁਰਮੁਖ ਕਾਮਣ ਬਣਿਆ ਸਿੰਗਾਰ, ਸ਼ਬਦੇ ਪਿਰ ਰਾਖਿਆ ਉਰਤਾਰ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕੁਰ ਤਾਰੀ। ਅਨੇਕਾਂ ਦੁੱਖਾਂ ਕਲੇਸ਼ਾਂ ਅਤੇ ਚਿੰਤਾਵਾਂ ਨਾਲ ਮਨ ਅਤੇ ਤਨ ਮੁਰਝਾਇਆ ਰਹਿੰਦਾ ਹੈ ਅਤੇ ਪ੍ਰੀਤ ਪ੍ਰੇਮ ਰਸ ਚਾਉ ਖੇੜੇ ਤੋਂ ਵਾਂਝਾ ਰਹਿੰਦਾ ਹੈ, ਪਰ ਸ਼ਬਦ ਦੀ ਕਮਾਈ ਕਰਨ ਨਾਲ ਮਨ ਵਿੱਚ ਹਮੇਸ਼ਾ ਦੈਵੀ ਖਿਆਲ ਅਤੇ ਆਨੰਦੀ ਆਤਮਿਕ ਵਲਵਲੇ ਆਪਣੇ ਆਪ ਉਪਜਦੇ ਹਨ ਅਤੇ ਮਨ ਹਮੇਸ਼ਾ ਪ੍ਰੇਮ ਰੰਗ ਰਸ ਚਾਹ ਵਿੱਚ ਮੋਲਦਾ ਅਤੇ ਖਿੜਿਆ ਰਹਿੰਦਾ ਹੈ। ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਛਾਵ ਘਣੀ ਫੂਲੀ ਬਨਰਾਏ, ਗੁਰਮੁਖ ਵਿਕਸੇ ਸਹਿਜ ਸੁਭਾਏ। ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਗੁਰ ਕੈ ਸ਼ਬਦ ਇਹ ਮਨ ਮੋਲਿਆ, ਹਰ ਗੁਣਦਾਤਾ ਨਾਮ ਵਿਖਾਣੇ। ਦੁੱਖ ਦਰਵਾਜ਼ਾ ਰੋਹ ਰਖਵਾਲਾ, ਆਸ ਅੰਦੇਸਾ ਦੋਏ ਪਟ ਜੜੇ ਅਨੁਸਾਰ। ਆਸਾ ਅਤੇ ਅੰਦੇਸਾ ਦਸਮ ਦੁਆਰ ਦੇ ਦਰਵਾਜ਼ੇ ਦੇ ਦੋ ਵੱਡੇ ਤਖਤੇ ਹਨ। ਆਸਾ ਅਤੇ ਅੰਦੇਸਾ ਦਸਮ ਦੁਆਰ ਦੇ ਦਰਵਾਜ਼ੇ ਦੇ ਦੋ ਵੱਡੇ ਵੱਡੇ ਤਖਤੇ ਹਨ ਜੋ ਕਿ ਬਹੁਤ ਮਜ਼ਬੂਤ ਹਨ। ਮਨ ਦੇ ਬੱਜਰ ਕਪਾਟ ਕੇਵਲ ਸਾਧ ਸੰਗਤ ਵਿੱਚ ਅਟੁੱਟ ਸ਼ਬਦ ਦੀ ਕਮਾਈ ਦੁਆਰਾ ਹੀ ਖੁੱਲ੍ਹਦੇ ਹਨ। ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਖੁੱਲੀਜੈ। ਬੱਜਰ ਕਪਾਟ ਜੜੇ ਜੜ ਜਾਣਾ, ਗੁਰ ਸ਼ਬਦ ਹੀ ਖੁੱਲ੍ਹ ਆਏਗਾ। ਇਸ ਤਰ੍ਹਾਂ ਸ਼ਬਦ ਦੀ ਕਮਾਈ ਦੁਆਰਾ ਜਦੋਂ ਬਜਰ ਕਪਾਟ ਖੁੱਲ੍ਹਦੇ ਹਨ ਤਾਂ ਤਿੰਨਾਂ ਭਵਨਾਂ ਜਾਂ ਲੋਕਾਂ ਦੀ ਸੂਝ ਅਤੇ ਗਿਆਨ ਹੋ ਜਾਂਦਾ ਹੈ। ਸ਼ਬਦ ਪਛਾਣੇ ਤਿੰਨੇ ਭਵਨ। ਮਨੁੱਖ ਆਪਣੇ ਹਰ ਕੰਮ ਲਈ ਵਿਉਂਤ ਬਣਾਉਂਦਾ ਹੈ, ਉੱਦਮ ਕਰਦਾ ਹੈ। ਇਸ ਚਿੰਤਾ ਵਿੱਚ ਉਪਜਦਾ ਉਸਦਾ ਮਾਨਸਿਕ ਤਣਾਅ ਹਰ ਵੇਲੇ ਬਣਿਆ ਰਹਿੰਦਾ ਹੈ, ਮੈਂਟਲ ਟੈਨਸ਼ਨ। ਪਰ ਜਿਸ ਨੂੰ ਸ਼ਬਦ ਦੀ ਕਮਾਈ ਦੁਆਰਾ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਅਨੁਸਾਰ ਉਹਦੇ ਹਰ ਕਾਰਜ ਦੀ ਸਾਰ ਸੰਭਾਲ ਪ੍ਰਭੂ ਆਪ ਕਰਦਾ ਹੈ। ਨਾਨਕ ਸ਼ਬਦ ਅਪਾਰ ਜਿਨ ਸਭ ਕੁਛ ਸਾਰਿਆ, ਟੂਟੇ ਗੰਢ ਪੜੇ ਵਿਚਾਰ, ਗੁਰ ਸ਼ਬਦੀ ਕਰ ਕਾਰਜ ਸਾਰ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸੰਤ ਜਨਾਂ ਦੀ ਸੰਗਤ ਵਿੱਚ ਇਕਾਗਰਚਿਤ ਹੋ ਕੇ ਸ਼ਬਦ ਦੁਆਰਾ ਹਰੀ ਦੇ ਗੁਣ ਗਾਉਣ ਨਾਲ ਹੀ ਅਖਤ ਕਥਾ ਦੀ ਸੋਝੀ ਆਉਂਦੀ ਹੈ ਅਤੇ ਪ੍ਰਭੂ ਨਾਲ ਮੇਲ ਹੁੰਦਾ ਹੈ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਅਖਤ ਕਥਾ ਲੈ ਰਹੋ ਨਿਰਾਲਾ। ਏਕ ਸ਼ਬਦ ਜਿਤ ਕਥਾ ਵਿਚਾਰੀ, ਬੂਝੋ ਗਿਆਨੀ ਬੂਝਣਾ ਇਹ ਅਖਤ ਕਥਾ ਮਨਮਾਏ। ਸਤਿਗੁਰ ਮਿਲੇ ਤਾਂ ਜਾਣੀਏ ਜਾਂ ਸ਼ਬਦ ਵਸੇ ਮਨ ਆਏ। ਸੰਤ ਜਨਾਵਟ ਭਾਗੀ ਪਾਇਆ ਹਰ ਕਥੀ ਅਕਥ ਕਹਾਣੀ। ਸਾਰੀ ਦੁਨੀਆ ਧਨ ਜੋਬਨ ਪ੍ਰਭਤਾ ਆਦਿ ਦੇ ਆਸਰੇ ਹੀ ਸੰਸਾਰ ਵਿੱਚ ਵਡਿਆਈ ਪਾਉਣ ਲਈ ਪਾਗਲ ਹੋਈ ਫਿਰਦੀ ਹੈ। ਧਾਰਮਿਕ ਖੇਤਰ ਵਿੱਚ ਵੀ ਬਹੁਤ ਲੋਕ ਨਾਮ ਦੀ ਵਡਿਆਈ ਲਈ ਅਨੇਕਾਂ ਧਾਰਮਿਕ ਕਰਮਕਾਂਡ, ਜਪ ਤਪ ਅਤੇ ਸਾਧਨਾਵਾਂ ਕਰਦੇ ਹਨ, ਪਰ ਇਹ ਨਾਮ ਵਡਿਆਈ ਕੇਵਲ ਸਾਧ ਸੰਗਤ ਦੇ ਆਸਰੇ ਸ਼ਬਦ ਦੁਆਰਾ ਹਉਮੈ ਤਿਆਗਣ ਨਾਲ ਹੀ ਮਿਲਦੀ ਹੈ। ਨਾਨਕ ਤਾਂ ਕੋ ਮਿਲੇ ਵਡਾਈ ਜਿਸ ਘਟ ਭੀਤਰ ਸ਼ਬਦ ਰਵੇ। ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਿਆਈ। ਸ਼ਬਦ ਚੀਨ ਸਹਿਜ ਕਰ ਆਵੋ, ਸਾਚੇ ਨਾਏ ਵਡਾਈ ਪਾਵੋ। ਸਮੁੱਚੀ ਸੰਸਾਰਿਕ ਅਤੇ ਧਾਰਮਿਕ ਸ਼੍ਰੇਣੀ ਦਾ ਜੀਵਨ ਮਾਇਆ ਦੇ ਤ੍ਰੈ ਗੁਣਾਂ ਵਿੱਚ ਹੀ ਗੁਜ਼ਰਦਾ ਹੈ, ਪਰ ਪਰਮਗਤ ਜਾਂ ਪਰਮ ਪ੍ਰਾਪਤੀ ਦੀ ਕੇਵਲ ਪਰਮ ਪਦ ਦੀ ਪ੍ਰਾਪਤੀ ਕੇਵਲ ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਸ਼ਬਦ ਦੀ ਕਮਾਈ ਦੁਆਰਾ ਆਉਂਦੀ ਹੈ। ਅੰਮ੍ਰਿਤ ਸ਼ਬਦ ਪੀਵੇ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਗੁਰ ਸ਼ਬਦ ਦ੍ਰਿੜਾਇਆ, ਪਰਮ ਪਦ ਪਾਇਆ, ਦੁਤੀਆ ਗਏ ਸੁਖ ਹੋਊ। ਜੀਵ ਮਾਇਕੀ ਭੌਜਲ ਦੇ ਵਿਕਾਰਾਂ ਦੇ ਘੁੰਮਣ ਘੇਰ ਅਤੇ ਚਿੰਤਾ ਦੇ ਝੱਖੜਾਂ ਵਿੱਚ ਗੋਤਾ ਖਾਂਦਾ ਹੋਇਆ ਦੁਖੀ ਰਹਿੰਦਾ ਹੈ। ਇਸ ਅਗਨ ਸੋਗ ਸਾਗਰ ਅਥਵਾ ਭੌਜਲ ਤੋਂ ਕੇਵਲ ਸਾਡੀ ਸੁਰਤ ਹੀ ਸ਼ਬਦ ਦੇ ਜਹਾਜ਼ 'ਤੇ ਸਵਾਰ ਹੋ ਕੇ ਪਾਰ ਲੰਘ ਸਕਦੀ ਹੈ। ਭੌਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਏ। ਭੌਜਲ ਸ਼ਬਦ ਲੰਘਾਵਣਹਾਰ, ਸਤਿਗੁਰੂ ਹੈ ਬੋਇਥਾ ਸ਼ਬਦ ਲੰਘਾਵਣਹਾਰ। ਇਹ ਭੌਜਲ ਜਗਤ ਸ਼ਬਦ ਗੁਰ ਤਰੀਏ, ਜਿਨ ਕਿਛ ਕੀਆ ਸੋਈ ਜਾਣੇ, ਸ਼ਬਦ ਵਿਚਾਰ ਭਉ ਸਾਗਰ ਤਰੇ ਅਨੁਸਾਰ। ਸ਼ਬਦ ਸੁਰਤ ਵਿੱਚ ਲਿਵਲੀਨ ਹੋਏ ਗੁਰਮੁਖ ਪਿਆਰਿਆਂ ਦੀ ਅਕਲ ਕਲਾ ਦੁਆਰਾ ਹੀ ਸੰਸਾਰ ਥੰਮਿਆ ਹੋਇਆ ਹੈ। ਜਿਨ ਕਿਛ ਕੀਆ ਸੋਈ ਜਾਣੇ, ਸ਼ਬਦ ਵਿਚਾਰ ਭਉ ਸਾਗਰ ਤਰੇ ਅਨੁਸਾਰ। ਸ਼ਬਦ ਸੁਰਤ ਵਿੱਚ ਲਿਵਲੀਨ ਹੋਏ ਗੁਰਮੁਖ ਪਿਆਰਿਆਂ ਦੀ ਅਕਲ ਕਲਾ ਦੁਆਰਾ ਹੀ ਇਹ ਸੰਸਾਰ ਥੰਮਿਆ ਹੋਇਆ ਹੈ। ਤਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੇ, ਜਿਤ ਸ਼ਬਦ ਜਗਤ ਥੰਮ ਰਹਾਇਆ। ਗੁਰ ਸ਼ਬਦ ਵਿੱਚ ਪ੍ਰਭੂ ਦਾ ਨਾਮ ਰੂਪੀ ਪ੍ਰੇਮ ਪਦਾਰਥ ਓਤ ਪੋਤ ਹੈ। ਸਾਧ ਸੰਗਤ ਰੂਪੀ ਸੱਚੀ ਟਕਸਾਲ ਵਿੱਚ ਮਨ ਬਚ ਕਰਮ ਕਰਕੇ ਸ਼ਬਦ ਦੀ ਕਮਾਈ ਕਰਦਿਆਂ सहज ही गुरप्रसाद द्वारा नाम समाई हो जाती है। नानक निर्मल नाद शब्द धुन सच रामे नाम समाएदा। अनित बाणी गुर शब्द जानी हर नाम हर रस भोगो। साडे मन विचों विकारी ते मायकी फुरने वलवले आद आप मुहारे फुहारे वांग फुटते रहते हैं, जो कि अत्यंत परेशानी ते मानसिक तनाव का कारण बनते हैं। पर साध संगत विच शब्द की कमाई करन नाल हर फुरने अते वलवले नू शब्द की दैवी प्योंद चढ़ जाती है। साध संगत विच शब्द की कमाई करन नाल हर फुरने अते वलवले नू शब्द की दैवी प्योंद चढ़ जाती है, जिस नाल अठे पैर अनतुनी जा रुण जुणकार दा आनंदी बिस्मादी ते रसीला संगीत गूंजदा है। अनंद बाजे तुन वजदे गुर शब्द सुनी जाए। गुर शब्द मेला ता सह सुहेल ता सुहेला बाजंत अनहद बीणा। गुर शब्द मेला ता सुहेला बाजत अनहद बीणा। जय जय शब्द अनाहद वाजे सुन सुन अनंत करे प्रभ गाजे। अनंत तुनी मेरा मन मोयो अचरज ताके स्वाद। अज्ञानता अते परम कारण दुविधा उपजती है अते दुविधा कारण विश्वास डावाडोल हो जाता है। पर बख्शे हुए दृढ़ विश्वासी गुरुख प्यारे की अगवाई अथवा साध संगत विच गुर शब्द की कमाई द्वारा ये दुविधा ते परम दूर हो जाता है अते जिग्यासु आत्मिक अडोलता ते सहज विच वसदा है। शब्दे राते सहजे माते अंदिन हर गुण गाए शब्द चीन आत्म प्रगास्या सहजे रिया समाए। गुर शब्दे राता सहजे माता नाम मन वसाए। शब्द चीन सहज कर आवो गुर के शब्द ए मन राता दुबदा सहज समाणी। जितना चिर जग्यासु आसा तृष्णा वालू मरदा नहीं उतना चिर नाम दी प्राप्ति नहीं होंदी। जितना चिर जग्यासु संसारक आशा तृष्णा वालू मरदा नहीं उतना चिर नाम की प्राप्ति नहीं होंदी। दूजे लफ्जा विच साध संगत विच शब्द की कमाई करके ही मायकी जीवन वालू मरीदा है ते आत्मिक जीवन या आत्मिक मनल विच नवा जन्म होंदा है। शब्द मरै मन मार धन जने दी माया खिन में मुए जा शब्द पछाड़िया। शब्द मरो फिर जीवो सदी ता फिर मरण ना होई। शब्द मुआ विच्चों आप गवाए सतगुर के जन्मे गवन मिटाया। जदू जग्यासु दी सुरत मत मन बुद्धि साध संगत दी सच्ची टकसाल विच शब्द दी कमाई द्वारा कड़ी जांदी है ता उसदे अंतर अनुभवी आत्मिक ज्ञान उपजदा है। शब्द उपजे अमृत बाड़ी गुरमुख आग सुना वड़िया। शब्द सुरत लीन होए अनुभव अगड़गड़ाए गहना। सतगुर शब्दी ए मन भेदया हिरदे साची बाड़ी। शब्द की कमाई करद्या जग्यासु नू अंतर आत्मे निज कर वासा जा सह समाध प्राप्त हो जाती है, जिस नाल उसकी हर तरह की भटकना खत्म हो जाती है। शब्द सलाहे सेजन निर्मल निजगर वासा तहा है। गुर के शब्द होमे बिख मारै ता निजगर होवे वासो। सत शब्द कमाइए निज कर जाइए पाइए गुणी निधाना। जीव रूपी स्त्री सुहागण ता ही बन सकती है जे औगुण त्याग के मन तन अरप के पै पाए निम्रता आदि दे दैवी गुण का शिंगार करे। पर यह शिंगार केवल साध संगत विच शब्द की कमाई द्वारा ही किया जा सकता है। शब्द ते सुहागड़ी सतगुर के पाए प्यार ता सुहागण जानिए गुर शब्द विचारे ਸੁਧਾ ਸੁਹਾਗਣ ਸ਼ਬਦ ਮਨ ਪਹਿ ਪਾਏ ਕਰੇ ਸਿੰਗਾਰ। ਦੇਹੀ ਨੂੰ ਸ਼ਬਦ ਸਿੰਗਾਰ ਹੈ, ਦੇਹੀ ਨੂੰ ਸ਼ਬਦ ਸਿੰਗਾਰ ਹੈ, ਚਿੱਤ ਸਦਾ ਸਦਾ ਸੁਖ ਹੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਅਨੁਸਾਰ, ਗੁਰ ਸ਼ਬਦ ਅਤੇ ਗੁਰੂ ਓਤ ਪੋਤ ਹਨ। ਜਿਉਂ ਜਿਉਂ ਜਗਿਆਸੂ ਸਾਧ ਸੰਗਤ ਵਿੱਚ ਸ਼ਬਦ ਦੀ ਮਨ ਬਚ ਕਰਮ ਕਰਕੇ ਕਮਾਈ ਕਰਦਾ ਹੈ, ਤਿਉਂ ਤਿਉਂ ਉਹ ਗੁਰੂ ਦੇ ਨਜ਼ਦੀਕ ਹੁੰਦਾ ਜਾਂਦਾ ਹੈ। ਇਉਂ ਉਹ ਸਹਿਜੇ ਹੀ ਗੁਰੂ ਦਾ ਮਹਿਲ ਪ੍ਰਾਪਤ ਕਰ ਲੈਂਦਾ ਹੈ। ਸ਼ਬਦੇ ਭਤੀਜੇ ਅੰਕ ਭੀਜੇ ਸੋ ਮਹਿਲ ਮਹਿਲਾ ਅੰਤਰੇ। ਗੁਰ ਸ਼ਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ। ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਣਾ। ਗੁਰ ਕੈ ਸ਼ਬਦ ਮਹਿਲ ਕਰ ਦੀਸੈ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪਰਮਾਤਮਾ ਦੇ ਸਾਰੇ ਗੁਣ ਸ਼ਬਦ ਵਿੱਚ ਮੌਜੂਦ ਹਨ, ਇਸ ਲਈ ਸ਼ਬਦ ਵੀ ਸਰਬ ਵਿਆਪਕ ਅਤੇ ਸਰਬ ਰਿਹਾ ਭਰਪੂਰ ਹੈ। ਸ਼ਬਦੇ ਰਵ ਰਿਹਾ ਗੁਰ ਰੂਪ ਮੁਰਾਰੇ, ਹਰ ਜਿਉ ਵੇਖੇ ਸਦ ਹਜੂਰ, ਗੁਰ ਕੈ ਸ਼ਬਦ ਰਿਹਾ ਭਰਪੂਰ। ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਸੋ ਸ਼ਬਦ ਨਿਰੰਤਰ ਨਿਜਗਰ ਆਛੈ, ਤ੍ਰਿਭੁਵਨ ਜੋ ਸੋ ਸ਼ਬਦ ਲਹਿ। ਪ੍ਰਭੂ ਖੁਦ ਨਿਰਮਲ ਹੈ ਅਤੇ ਉਸ ਤੋਂ ਉਪਜਿਆ ਸ਼ਬਦ ਅਤੇ ਨਾਮ ਵੀ ਨਿਰਮਲ ਹੈ, ਪਰ ਜੀਵ ਦਾ ਮਨ ਜਗਤ ਦੀ ਮਾਇਕੀ ਕਾਲ ਕੋਠੜੀ ਅੰਦਰ ਵਿਚਰਦਾ ਹੋਇਆ ਕਾਲਾ ਅਤੇ ਮੈਲਾ ਹੋ ਜਾਂਦਾ ਹੈ। ਇਹ ਮੈਲ ਕੇਵਲ ਲਗਾਤਾਰ ਸਾਧ ਸੰਗਤ ਕਰਦਿਆਂ ਹੋਇਆ ਸ਼ਬਦ ਦੀ ਕਮਾਈ ਦੁਆਰਾ ਹੀ ਦੂਰ ਹੁੰਦੀ ਹੈ ਅਤੇ ਫਿਰ ਮਨ ਪਵਿੱਤਰ ਅਤੇ ਨਿਰਮਲ ਹੋ ਜਾਂਦਾ ਹੈ। ਮਨ ਧੋਵੋ, ਸ਼ਬਦ ਲਾਗੋ, ਹਰ ਸਿਓਰੋਂ ਚਿੱਤ ਲਾਏ। ਪਤਿਤ ਪਾਵਨ ਸੇਜਨ ਸਾਚੇ, ਏਕ ਸ਼ਬਦ ਲਿਵਲਾਈ। ਸ਼ਬਦ ਤੇ ਸੇ ਨਿਰਮਲੇ ਚੱਲੇ ਸਤਿਗੁਰੂ ਬਹਾਏ, ਸ਼ਬਦੇ ਮਨ ਤਨ ਨਿਰਮਲ ਹੋਵਾ, ਹਰ ਵਸਿਆ ਮਨ ਆਈ। ਤੂੰ ਆਪ ਨਿਰਮਲ, ਤੇਰੇ ਜਨ ਹੈ ਨਿਰਮਲ, ਗੁਰ ਕੈ ਸ਼ਬਦ ਵਿਚਾਰੇ। ਗੁਰ ਸ਼ਬਦੀ ਮਨ ਨਿਰਮਲ ਹੋਵਾ, ਚੁੱਕਾ ਮਨ ਅਭਿਮਾਨ। ਸਾਡੀ ਅੰਦਰਲੀ ਜੋਤ ਨੂੰ ਪਰਮ ਜੋਤ ਵਿੱਚ ਮਿਲਾਉਣਾ ਮਨੁੱਖਾ ਜਨਮ ਦਾ ਮੁੱਖ ਪ੍ਰਯੋਜਨ ਜਾਂ ਨਿਸ਼ਾਨਾ ਹੈ। ਇਸ ਲਈ ਸ਼ਬਦ ਦੀ ਕਮਾਈ ਦੁਆਰਾ ਹੀ ਜਗਿਆਸੂ ਹਉਮੈ ਨੂੰ ਸਾਧ ਸੰਗਤ ਵਿੱਚ ਦੂਰ ਕਰਕੇ ਪਰਮਾਤਮਾ ਵਿੱਚ ਸਮਾ ਸਕਦਾ ਹੈ। ਆਤਮ ਰਾਮ, ਰਾਮ ਹੈ ਆਤਮ, ਹਰ ਪਾਈਏ ਸ਼ਬਦ ਵਿਚਾਰਾ ਹੈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਜ਼ੂਰ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵੜਿਆ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਅੰਦਰ ਅਨੇਕਾਂ ਦੈਵੀ ਗੁਣ ਰੂਪੀ ਹੀਰੇ ਅਤੇ ਜਵਾਹਰਾਤ ਪ੍ਰਾਪਤ ਹੋ ਜਾਂਦੇ ਹਨ। ਸਾਧ ਸੰਗਤ ਵਿੱਚ ਗੁਰ ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਅੰਦਰ ਅਨੇਕਾਂ ਦੈਵੀ ਗੁਣਾਂ ਰੂਪੀ ਹੀਰੇ ਅਤੇ ਜਵਾਹਰਾਤ ਪ੍ਰਾਪਤ ਹੋ ਜਾਂਦੇ ਹਨ। ਦੂਸਰੇ ਲਫਜ਼ਾਂ ਵਿੱਚ ਪ੍ਰਭੂ ਪ੍ਰੇਮ ਦੁਆਰਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਦੀ ਨਿਆਈ, ਜੀਵ ਦੈਵੀ ਸੰਪਦਾ ਦਾ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ। ਕਿਸੇ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖ ਆਇਆ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਦਾਨਾ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸ਼ਬਦ ਵਿੱਚ ਪ੍ਰਭੂ ਦੇ ਸਾਰੇ ਸੂਖਮ ਅਤੇ ਸਥੂਲ ਗੁਣ ਮੌਜੂਦ ਹਨ। ਹਰ ਧਰਮ ਅਤੇ ਧਾਰਮਿਕ ਗ੍ਰੰਥ ਵਿੱਚ ਨਾਮ ਅਤੇ ਨਾਮ ਦੀ ਪ੍ਰਾਪਤੀ ਦਾ ਜ਼ਿਕਰ ਆਉਂਦਾ ਹੈ। ਇਸ ਲਈ ਗੁਰਬਾਣੀ ਦੀ ਰੋਸ਼ਨੀ ਵਿੱਚ ਸ਼ਬਦ ਅਤੇ ਨਾਮ ਸੰਬੰਧੀ ਵਿਚਾਰਾਂ ਨੂੰ ਸਪਸ਼ਟ ਕਰਨਾ ਜ਼ਰੂਰੀ ਬਣ ਜਾਂਦਾ ਹੈ। ਸ਼ਬਦੇ ਹੀ ਨਾ ਉਪਜੇ, ਸ਼ਬਦੇ ਮੇਲ ਮਿਲਾਇਆ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਅੰਤਰ ਸ਼ਬਦ ਪਿਆਰਾ, ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨਵਨਿਤ ਪਾਈ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮਕ ਪ੍ਰਕਾਸ਼ ਦੇ ਪ੍ਰਤੀਕ ਤੇ ਪ੍ਰਗਟਾਵੇ ਹਨ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮ ਪ੍ਰਕਾਸ਼ ਦੇ ਪ੍ਰਤੀਕ ਤੇ ਪ੍ਰਗਟਾਵੇ ਹਨ। ਜਿਵੇਂ ਰਾਤ ਦੇ ਗੁੱਪ ਹਨੇਰ ਵਿੱਚ ਸਾਨੂੰ ਝੌਲੇ ਪਰਮ ਭੁਲੇਖੇ ਪੈਂਦੇ ਹਨ, ਅਸੀਂ ਅਨੇਕਾਂ ਗਲਤੀਆਂ ਕਰਦੇ ਹਾਂ, ਠੋਕਰਾਂ ਖਾਂਦੇ ਹਾਂ, ਬੇਅੰਤ ਕੀੜੇ ਮਕੌੜੇ ਮੱਛਰ ਸੱਪ ਚੋਰ ਜੱਡੂ ਆਦਿ ਡਾਕੂ ਆ ਸਾਡੇ 'ਤੇ ਵਾਰ ਕਰਦੇ ਹਨ, ਪਰ ਜਦ ਸੂਰਜ ਚੜ੍ਹਦਾ ਹੈ ਤਾਂ ਹਨੇਰਾ ਆਪੇ ਦੂਰ ਹੋ ਜਾਂਦਾ ਹੈ, ਕੀੜੇ ਮਕੌੜੇ ਛਾਏਮਾਈ ਹੋ ਜਾਂਦੇ ਹਨ, ਚੋਰ ਡਾਕੂ ਅਲੋਪ ਹੋ ਜਾਂਦੇ ਹਨ, ਮੱਛਰ ਸੱਪ ਆਦਿ ਲੁਕ ਜਾਂਦੇ ਹਨ, ਝੌਲੇ ਨਹੀਂ ਪੈਂਦੇ, ਭਰਮ ਭੁਲੇਖੇ ਦੂਰ ਹੋ ਜਾਂਦੇ ਹਨ, ਠੋਕਰਾਂ ਤੋਂ ਬਚ ਜਾਈਦਾ ਹੈ, ਹਨੇਰੇ ਦੀਆਂ ਅਨੇਕ ਬਲਾਵਾਂ ਦੀਆਂ ਔਕੜਾਂ ਤੋਂ ਬਚ ਜਾਈਦਾ ਹੈ। ਇਸ ਤੋਂ ਇਲਾਵਾ ਸੂਰਜ ਦੀ ਰੋਸ਼ਨੀ ਦੇ ਸਾਰੇ ਗੁਣ ਜਿਹਾ ਕਿ ਚਾਨਣ, ਗਰਮੀ, ਸ਼ਕਤੀ, ਜੀਵਨ, ਰੋਂ ਵਰਗੀਆਂ ਅਨੇਕਾਂ ਬਰਕਤਾਂ ਤੋਂ ਲਾਭ ਲਾ ਕੇ ਅਸੀਂ ਆਪਣਾ ਜੀਵਨ ਸੁਖਦਾਈ, ਪ੍ਰਫੁੱਲਤ ਅਤੇ ਸਫਲ ਬਣਾਉਂਦੇ ਹਾਂ। ਐਨ ਇਸੇ ਤਰ੍ਹਾਂ ਸਾਡੇ ਅੰਤਰਗਤ ਮਨ ਦੀ ਹਾਲਤ ਹੈ। ਮਨ ਨੂੰ ਮਾਇਆ ਦੇ ਕੁੱਪ ਹਨੇਰ ਵਿੱਚ ਹਉਮੈ ਦਾ ਭਰਮ ਭੁਲਾਵਾ ਪਿਆ ਹੋਇਆ ਹੈ, ਜਿਸ ਕਾਰਨ ਅਸੀਂ ਅਨੇਕਾਂ ਦੁੱਖ ਕਲੇਸ਼ ਭੋਗਦੇ ਹਾਂ ਅਤੇ ਆਪਣਾ ਹੀਰੇ ਜੈਸਾ ਜਨਮ ਅਜਾਈ ਗਵਾ ਰਹੇ ਹਾਂ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਸਾਧ ਸੰਗਤ ਦੁਆਰਾ ਸਾਡੀ ਮਾਇਕੀ ਨੀਂਦ ਖੁੱਲ੍ਹਦੀ ਹੈ ਅਤੇ ਨਾਮ ਸਿਮਰਨ ਨਾਲ ਸ਼ਬਦ ਦਾ ਸਾਡੇ ਅੰਦਰ ਅੰਤਰਾਤਮਿਕ ਪ੍ਰਕਾਸ਼ ਹੁੰਦਾ ਹੈ, ਜਿਸ ਦੀ ਰੋਸ਼ਨੀ ਮਾਇਆ ਦੇ ਅਨੇਕਾਂ ਭਰਮ ਭੁਲੇਖਾਂ ਉੱਡ ਜਾਂਦੇ ਹਨ। ਇਸ ਤਰ੍ਹਾਂ ਸਾਡੇ ਅੰਤਰ ਆਤਮੇ ਸ਼ਬਦ ਅਥਵਾ ਨਾਮ ਦੇ ਅਨੇਕਾਂ ਗੁਣ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ, ਪ੍ਰਵੇਸ਼ ਹੁੰਦੀਆਂ ਹਨ। ਇਸ ਤਰ੍ਹਾਂ ਸਾਡਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਹੁਣ ਆਪਾਂ ਨੇ ਸਰਵਣ ਕੀਤਾ ਹੈ ਕਿ ਸੰਗਤ ਵਿੱਚ ਆ ਕੇ ਜੇ ਨਾਮ ਅਭਿਆਸ ਕਮਾਈ, ਸ਼ਬਦ ਸੁਰ ਦਾ ਅਭਿਆਸ ਨਹੀਂ ਕਰਾਂਗੇ, ਸਿਮਰਨ ਨਹੀਂ ਕਰਾਂਗੇ, ਐਵੇਂ ਸੰਗਤ ਆ ਕੇ ਟਾਈਮ ਪਾਸ ਕਰਾਂਗੇ ਤਾਂ ਬਰਕਤਾਂ ਨਹੀਂ ਹਨ। ਇਹ ਸਾਰੀਆਂ ਬਰਕਤਾਂ ਇਹ ਸਾਧ ਸੰਗਤ ਵਿੱਚ ਅਤੁੱਟ ਨਾਮ ਸਿਮਰਨ ਕਮਾਈ ਕਰਕੇ ਪਿਆਰ ਨਾਲ, ਸਤਿਕਾਰ ਨਾਲ, ਹਰੀ ਦੇ ਗੁਣ ਗਾਉਣੇ, ਕੀਰਤਨ ਕਰਨ ਨਾਲ ਪ੍ਰਾਪਤ ਹੁੰਦੀਆਂ ਹਨ। ਤਾਂ ਆਪਾਂ ਇਹਨਾਂ ਵਿਚਾਰਾਂ ਨੂੰ ਆਪਣੇ ਹਿਰਦੇ 'ਚ ਵਸਾਈਏ। ਮਹਾਂਪੁਰਖਾਂ ਨੇ, ਬਾਊ ਜੀ ਨੇ, ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ, ਖੋਜੀ ਸਾਹਿਬ ਨੇ ਜੋ ਇਹ 132 ਲਿਖਤਾਂ ਲਿਖੀਆਂ ਹਨ ਆਪਣੇ ਆਤਮਿਕ ਅਨੁਭਵ ਵਿੱਚੋਂ, ਇਹਨਾਂ ਨੂੰ ਵਾਰ ਵਾਰ ਪੜ੍ਹੀਏ। ਇਹ ਮਤ ਸਮਝੇ ਕਿ ਹਰੇਕ ਤਾਂ ਮੈਂ ਪੜ੍ਹਿਆ ਹੋਇਆ, ਪਰ ਪੜ੍ਹ ਕੇ ਵੀ ਅਨਪੜ੍ਹਿਆ ਹੈ, ਕਿਉਂਕਿ ਉਸ 'ਤੇ ਅਮਲ ਨਹੀਂ ਕੀਤਾ, ਅਜੇ ਵਸਿਆ ਨਹੀਂ ਅੰਦਰ। ਸੋ ਵਾਰ ਵਾਰ ਇਹਨਾਂ ਲੇਖਾਂ ਨੂੰ ਪੜ੍ਹੀਏ, ਆਪਣੇ ਹਿਰਦੇ 'ਚ ਵਸਾਈਏ, ਆਪ ਵੀ ਪੜ੍ਹੀਏ, ਹੋਰਾਂ ਨੂੰ ਪੜ੍ਹਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।